मेर करू त्रंत मोहे जाहे, गरीब निवाज ना दूसर तो सो। सब ही गृह देखियत दर्ब परोसो, या कल मैं सब काल किरपान के पारी पूजान को पारी परोसो। कहाँ बुद्ध प्रभ तुष हमारी वर्ण सक महिमा जो तिहारी, हम ना सकत कर सिफत तुमारी। आप ले हो तुम कथा सुधारी, मूक उचर शास्त्र खट पेंग गिरन चढ़ जाए। अंध लख बदरो सुन जौ काल कृपा कराए। अंध लख बदरो सुन जौ काल कृपा कराए। परम सम्मान योग गुरु खालसा सतसंग जीओ, अकाल पुरख वाहिगुरु अंतरजामी ने साडे ते महान परोपकार कीता है। आप नारायण कला तार जगमय परवरियो, निरंकार आकार जोत जगमंडल करियो। उस निरंकार ने पावन गुरु अवतार धारण करके जो साढ़े ते महान परोपकार किते गिने नहीं जा सकते, आपां उन्हां दी जे विचार करते हाँ तां भी उन्हां दा अंदाजा नहीं लाया जा सकता। ਆਪਾਂ ਉਸ ਗੁਣਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਜੋ ਸਤਿਗੁਰੂ ਨੇ ਸਾਨੂੰ ਫਤਿਹ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਸਾਂਝੀ ਕਰ ਲਈਏ। ਸਾਰੀ ਸੰਗਤ, ਸਾਰੇ ਸਿੰਘ ਪਿਆਰ ਸਤਿਕਾਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ, ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਗੋਬਿੰਦ ਰੂਪ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਜੋਤੀ ਜੋਤ ਪੁਰਬ ਨੂੰ ਸਮਰਪਿਤ ਤੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠਾਂ ਦੀ ਲੜੀ ਵੀ ਪ੍ਰਾਰੰਭ ਹੋ ਚੁੱਕੀ ਹੈ ਅਤੇ ਉਸ ਦੇ ਨਾਲ ਨਾਲ ਜੋ ਹਜ਼ੂਰ ਨੇ ਨਿਰਗੁਣ ਅਤੇ ਸਰਗੁਣ ਥੀਆ, ਸਰਗੁਣ ਸਰੂਪ ਗੁਰੂ ਨਾਨਕ ਸਰੂਪ ਧਾਰਨ ਕਰਕੇ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ, ਜਿਸ ਨੂੰ ਆਪਾਂ ਗੁਰ ਇਤਿਹਾਸ ਆਖਦੇ ਹਾਂ, ਉਹਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਸਭ ਤੋਂ ਪਹਿਲਾਂ ਇਹ ਇਤਿਹਾਸ ਗੁਰੂ ਘਰ ਦੇ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਤਤ ਬੇਤੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਪਹਿਲਾ ਰਾਮ ਭਾਈ ਰਾਮ ਕੋਇਰ ਜੀ ਸੀ, ਉਹਨਾਂ ਨੇ ਸਿੰਘਾਂ ਨੂੰ ਸਰਵਣ ਕਰਵਾਇਆ ਸੀ। ਉਸੇ ਇਤਿਹਾਸ ਨੂੰ ਸਿੱਖ ਪੰਥ ਦੇ ਮਹਾਨ ਵਿਦਵਾਨ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕਾਵਿ ਰਚਨਾ ਦੇ ਵਿੱਚ ਕਲਮ ਬੰਦ ਕਰਕੇ ਜੋ ਸਿੱਖ ਪੰਥ ਨੂੰ ਇੱਕ ਬੜਾ ਸੁੰਦਰ ਤੋਹਫ਼ਾ ਭੇਟ ਕੀਤਾ ਹੈ, ਇਹ ਵੀ ਇੱਕ ਗੁਰੂ ਦੀ ਵਡਮੁੱਲੀ ਦਾਤ ਹੈ। ਠੀਕ ਹੈ, ਭਾਵੇਂ ਬਹੁਤ ਸਾਰੇ ਲੋਕਾਂ ਨੇ ਇਤਿਹਾਸ ਲਿਖੇ ਨੇ, ਬੁੱਧੀਜੀਵੀ ਵਰਗ ਦੇ ਲੋਕ ਵੀ ਲਿਖ ਰਹੇ ਨੇ, ਪਰ ਜਿਸ ਭਾਵਨਾ ਅਤੇ ਜਿਸ ਪਿਆਰ ਦੇ ਨਾਲ ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਲਿਖਿਆ ਹੈ, ਉਹ ਆਪਣੀ ਮਿਸਾਲ ਆਪ ਹੀ ਹੈ। ਜੋ ਕਵਿਤਾ ਦੇ ਰਸ ਹੁੰਦੇ ਨੇ, ਜੋ ਕਵਿਤਾ ਦੇ ਸ਼ਿੰਗਾਰ ਹੁੰਦੇ ਨੇ, ਜੋ ਕਵਿਤਾ ਦੇ ਅਲੰਕਾਰ ਹੁੰਦੇ ਨੇ, ਉਹ ਕਰੀਬ ਕਰੀਬ ਭਾਈ ਸਾਹਿਬ ਨੇ ਸਾਰੇ ਵਰਤੇ ਨੇ। ਇਸ ਲਈ ਜਿੱਥੇ ਆਪਾਂ ਗੁਰੂ ਮਹਾਰਾਜ ਦਾ ਪੁਰਬ ਮਨਾ ਰਹੇ ਹਾਂ, ਉੱਥੇ ਨਾਲ ਦੀ ਨਾਲ ਗੁਰੂ ਦਾ ਇਤਿਹਾਸ ਲੜੀਵਾਰ ਆਰੰਭ ਕਰਕੇ, ਜੋ ਇੱਕ ਬਹੁਤ ਜ਼ਰੂਰੀ ਵੀ ਹੈ, ਆਪਾਂ ਸਰਵਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਤਿਗੁਰੂ ਨੇ ਤੁਰਕੀ ਬਾਣੀ ਦੇ ਵਿੱਚ ਇੱਕ ਬੜਾ ਸੁੰਦਰ ਬਚਨ ਲਿਖਿਆ ਹੈ। ਇਤਿਹਾਸ ਸੁਣਨਾ ਕਿਉਂ ਜ਼ਰੂਰੀ ਹੈ, ਹਜ਼ੂਰ ਆਖਦੇ ਨੇ। ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਬਾ ਬਾਣੀਆਂ ਕਹਾਣੀਆਂ ਤੋਂ ਭਾਵ ਹੈ ਜੋ ਸਾਡੇ ਪੂਰਵਜ ਵੱਡੇ ਸਤਿਗੁਰੂ ਸਾਹਿਬਾਨ ਸਭ ਤੋਂ ਵੱਡਾ ਸਤਿਗੁਰੂ ਨਾਨਕ, ਉਹਨਾਂ ਤੋਂ ਇਲਾਵਾ ਗੁਰਸਿੱਖ ਮਹਾਂਪੁਰਖ, ਜਦੋਂ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ ਤਾਂ ਸਾਨੂੰ ਜੀਵਨ ਦੀ ਸੇਧ ਪ੍ਰਾਪਤ ਹੁੰਦੀ ਹੈ। ਪੁੱਤ ਸਪੁੱਤ ਕਰੇਨ, ਜਿਹੜੀਆਂ ਬਾਣੀਆਂ ਕਹਾਣੀਆਂ ਸਾਖੀਆਂ ਤਵਾਰੀਖਾਂ ਇਤਿਹਾਸ ਨੇ ਉਹ ਪੁੱਤਰਾਂ ਨੂੰ ਸ੍ਰੇਸ਼ਟ ਪੁੱਤਰ ਬਣਾ ਦਿੰਦੀਆਂ। ਪੁੱਤ ਸਪੁੱਤ ਕਰੇਨ ਦਾ ਭਾਵ ਹੈ ਉਹ ਪੁੱਤਰਾਂ ਨੂੰ ਸ੍ਰੇਸ਼ਟ ਪੁੱਤਰ ਬਣਾਉਣ ਵਾਸਤੇ ਸਹਾਈ ਹਨ। ਮਹਾਂਪੁਰਖ ਅਕਸਰ ਇਹ ਵੀ ਵਿਚਾਰ ਕਰਦੇ ਸਨ, ਤਿੰਨ ਪ੍ਰਕਾਰ ਦੇ ਪੁੱਤਰ ਹੁੰਦੇ ਨੇ। ਇੱਕ ਕੇਵਲ ਪੁੱਤਰ ਹੁੰਦੇ ਨੇ, ਉਹਨਾਂ ਦੇ ਬਾਰੇ ਸਿਆਣੇ ਪੁਰਸ਼ਾਂ ਨੇ ਵਿਚਾਰ ਬਿਆਨ ਕੀਤੀ ਹੈ। ਪੁੱਤਰ ਉਹ ਹੈ ਜੋ ਆਪਣੇ ਪਿਤਾ ਦੇ ਪਾਏ ਪੂਰਨਿਆਂ 'ਤੇ ਚੱਲਦੇ, ਜੋ ਵੱਡੇ ਵਡੇਰਿਆਂ ਦੀ ਆਨ ਸ਼ਾਨ ਕਾਇਮ ਰੱਖਦਾ ਹੈ ਅਤੇ ਨਾਲ ਹੀ ਕੋਈ ਐਸਾ ਮਾੜਾ ਕੰਮ ਨਹੀਂ ਕਰਦਾ ਜਿਸ ਦੇ ਨਾਲ ਕੁੱਲ ਨੂੰ ਦਾਗ ਲੱਗ ਜਾਵੇ ਜਾਂ ਬਜ਼ੁਰਗਾਂ ਦੇ ਨਾਂ ਨੂੰ ਕਲੰਕ ਲੱਗ ਜਾਵੇ। ਉਸ ਤੋਂ ਬਚਣ ਦੀ ਕੋਸ਼ਿਸ਼ ਕਰਦਾ, ਉਹ ਹੈ ਪੁੱਤਰ। ਸਤਿਗੁਰੂ ਨੇ ਆਖਿਆ ਪੁੱਤ ਸਪੁੱਤ ਕਰੇਨ, ਅਤੇ ਸੁਪੁੱਤਰ ਫਿਰ ਕਿਹੜਾ ਹੋਇਆ? ਸੁਪੁੱਤਰ ਉਹ ਹੁੰਦਾ ਹੈ ਜਿਹੜਾ ਆਪਣੇ ਪਿਤਾ ਪਿਤਾਮਾ ਦੇ ਨਕਸ਼ੀ ਕਦਮਾਂ 'ਤੇ ਵੀ ਚੱਲਦਾ ਹੈ, ਫਿਰ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਸੇਵਾ, ਸਿਮਰਨ, ਪਰਉਪਕਾਰ, ਕੁਰਬਾਨੀ ਦੀ ਸ਼ਿਖਰ ਤੱਕ ਪਹੁੰਚ ਜਾਂਦਾ ਹੈ। ਕਿਉਂ? ਸਿੱਖੀ ਦੇ ਇਹ ਚਾਰ ਬੁਨਿਆਦੀ ਸਿਧਾਂਤ ਨੇ। ਸੇਵਾ ਸਭ ਤੋਂ ਪ੍ਰਥਮ ਹੈ, ਵਿੱਚ ਦੁਨੀਆ ਸੇਵਕ ਮਾਈਐ ਤੋ ਦਰਗਹਿ ਬੈਸਣ ਪਾਈਐ ਕਹੋ ਨਾਨਕ ਬਾਹਾਂ ਲੁੜਾਈਏ। ਜੇ ਆਪਾਂ ਸੇਵਾ ਦੀ ਵਿਚਾਰ ਕਰਨ ਲੱਗੀਏ ਬੜਾ ਸਮਾਂ ਬਤੀਤ ਹੋ ਸਕਦਾ। ਸੇਵਾ ਤਨ ਮਨ ਧਨ ਦੇ ਨਾਲ ਵੀ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਸਭ ਤੋਂ ਪਹਿਲਾਂ ਸੇਵਾ ਕਰਨੀ ਚਾਹੀਦੀ ਹੈ। ਸੇਵਾ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ? ਜਿਸ ਕਾਮ ਸੇਵਾ ਕਰਦੀ ਹਾਂ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ। ਜੇ ਸਤਿਗੁਰੂ ਮਿਹਰ ਕਰ ਦੇਣ, ਨਿਸਕਾਮ ਸੇਵਾ ਕਰਨ ਦੀ ਜਾਚ ਆ ਜਾਵੇ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੋਮੀ। ਇਹ ਸੇਵਾ ਦਾ ਫਲ ਹੈ। ਦੂਸਰੇ ਨੰਬਰ 'ਤੇ ਸਿਮਰਨ ਦੀ ਗੱਲ ਹੈ। ਜਿੱਥੋਂ ਤੱਕ ਸਿਮਰਨ ਦੀ ਗੱਲ ਹੈ, ਹਜ਼ੂਰ ਨੇ ਸੁਖਮਨੀ ਸਾਹਿਬ ਬਾਣੀ ਵਿੱਚ ਹੋਰ ਥਾਵਾਂ 'ਤੇ ਤੁਰਕੀ ਬਾਣੀ ਵਿੱਚ ਸਿਮਰਨ ਦੀ ਬੜੀ ਮਹਿਮਾ ਲਿਖੀ ਹੈ। ਹਾਲਤ ਸੁੱਖ ਪਾਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਜੇ ਆਪਾਂ ਸਿੱਖੀ ਦਾ ਇੱਕ ਇੱਕ ਗੁਣ ਵੀ ਧਾਰਨ ਕਰ ਲਈਏ ਨਾ, ਸਾਡੇ ਜੀਵਨ ਦਾ ਭਲਾ ਹੋ ਜਾਂਦਾ, ਲੋਕ ਅਤੇ ਪ੍ਰਲੋਕ ਸਵਰ ਜਾਂਦਾ। ਅਤੇ ਜੇ ਸਿੱਖੀ ਦੇ ਸਾਰੇ ਗੁਣ ਹੀ ਸਤਿਗੁਰੂ ਬਖਸ਼ਿਸ਼ ਕਰ ਦੇਣ, ਫਿਰ ਤਾਂ ਕਹਿਣਾ ਹੀ ਕੀ ਹੈ। ਜਿਸ ਗੁਰਮੁਖ ਪਿਆਰੇ ਨੇ ਸੇਵਾ ਕੀਤੀ ਉਹਨੂੰ ਵੀ ਗੁਰੂ ਘਰ ਵੱਲੋਂ ਮਾਣ ਪ੍ਰਾਪਤ ਹੋਏ। ਜਿਨ ਸੇਵਿਆ ਤਿਨ ਪਾਇਆ ਮਾਣ। ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਇਹ ਸੇਵਾ ਦਾ ਫਲ ਹੈ। ਵਿਧੀ ਚੰਦ ਸੀਨਾ ਗੁਰੂ ਕਾ ਸੀਨਾ, ਰੰਗਰੇਟੇ ਗੁਰੂ ਕੇ ਬੇਟੇ, ਵਿੱਚ ਦੁਨੀਆ ਸੇਵ ਕਮਾਈਏ ਤੋ ਦਰਗਾਹ ਬੈਸਣ ਪਾਈਏ। ਭਾਈ ਬਹਿਲੋ ਸਭ ਤੋਂ ਪਹਿਲੋ, ਇਹ ਸੇਵਾ ਦਾ ਫਲ ਹੈ। ਅਤੇ ਜੇ ਨਾਲ ਸੇਵਾ ਦੇ ਸਿਮਰਨ ਵੀ ਪ੍ਰਾਪਤ ਹੋ ਜਾਵੇ ਫਿਰ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੈ। ਹੁਣ ਜਿਹੜੇ ਗੁਰਮੁਖ ਪਿਆਰੇ ਸਿਮਰਨ ਕਰਦੇ ਹਨ ਅਤੇ ਉਹਨਾਂ ਨੂੰ ਲੋਕ ਅਤੇ ਪ੍ਰਲੋਕ ਦੇ ਸੁੱਖ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋ ਜਾਂਦੇ ਨੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਸਿਮਰਨ ਦਾ ਫਲ ਹੈ। ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ, ਗਨ ਕਾ ਹੂੰ ਗਤ ਪਾਈ। ਇਹ ਸਿਮਰਨ ਦਾ ਮਹਾਤਮ ਹੈ। ਅਜਾ ਮਲ ਪਾਪੀ ਜਗ ਜਾਨੇ, ਨਿਮਖ ਮਾਹੇ ਨਿਸਤਾਰਾ, ਨਾਨ ਕਹਿਤ ਚੇਤ ਚਿੰਤਾ ਮਨ, ਤੈਂ ਪੀ ਉਤਰਹਿ ਪਾਰਾ। ਜਿਹੜਾ ਸਿੱਖੀ ਦੇ ਸਾਰੇ ਗੁਣ ਧਾਰਨ ਕਰ ਲਵੇ ਉਹ ਸਪੁੱਤਰ ਹੈ। ਪੁੱਤ ਸਪੁੱਤ ਕਰੇਨ, ਗੱਲ ਸਪੁੱਤਰ ਦੀ ਚੱਲ ਰਹੀ ਹੈ। ਤੀਸਰੇ ਨੰਬਰ 'ਤੇ ਵਿਦਵਾਨਾਂ ਨੇ ਸਿੱਖੀ ਦਾ ਤੀਸਰਾ ਗੁਣ ਤਿਆਗ ਮੰਨਿਆ। ਤਿਆਗ ਕਿਹੋ ਜਿਹਾ? ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਆਦਮੀ ਮਾਇਆ ਤਿਆਗ ਸਕਦਾ, ਪਰਿਵਾਰ ਤਿਆਗ ਸਕਦਾ, ਸੰਸਾਰ ਤਿਆਗ ਸਕਦਾ, ਪਰ ਇਹਨਾਂ ਵਿਕਾਰਾਂ ਨੂੰ ਛੱਡਣਾ ਬਹੁਤ ਔਖਾ ਹੈ। ਹਜੂਰ ਕਹਿੰਦੇ ਨੇ, ਗ੍ਰਿਹੋ ਤਜ ਵਣਖੰਡ ਜਾਈਐ, ਚੁਣ ਖਾਈਐ ਕੰਦਾ, ਅਜੋਂ ਵਿਕਾਰ ਨਾ ਛੋਡੇ, ਪਾਪੀ ਮਨ ਮੰਦਾ। ਇਸੇ ਲਈ ਹਜੂਰ ਕਹਿੰਦੇ ਨੇ, ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਭਗਤ ਕਬੀਰ ਜੀ ਨੇ ਵੀ ਬਾਹਰਲੇ ਤਿਆਗ ਦੀ ਕੋਈ ਮਹਾਨਤਾ ਨਹੀਂ ਦੱਸੀ। ਉਹ ਕਹਿੰਦੇ ਨੇ, ਜੇ ਛੱਡਣਾ ਤਾਂ ਮਾਣ ਛੱਡੋ, ਮਾਇਆ ਨੂੰ ਛੱਡ ਕੇ ਤਾਂ ਕੁਝ ਨਹੀਂ ਪ੍ਰਾਪਤ ਹੁੰਦਾ। ਕਬੀਰ, ਮਾਇਆ ਤਜੀ ਤੂੰ ਕਿਆ ਪਇਆ, ਜੋ ਮਾਣ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਮਹਾਂਪੁਰਖ ਆਖਦੇ ਸਨ, ਜੇ ਸਪੁੱਤਰ ਬਣਨਾ ਨਾ ਫਿਰ ਮਾਨ ਮੋਹ ਦੋਨੋ ਕੋ ਪਰ ਹਰ, ਗੋਬਿੰਦ ਕੇ ਗੁਣ ਗਾਵੇ, ਇਹ ਤਿਆਗ ਕਰੋ। ਮਾਣ ਅਤੇ ਮੋਹ ਜਿਹੜੇ ਦੋ ਲਫਜ਼ ਨੇ ਨਾ ਗੁਰੂ ਮਹਾਰਾਜ ਨੇ ਵਰਤੇ, ਜਦੋਂ ਆਪਾਂ ਗੁਰਬਾਣੀ ਦੀ ਗਹਿਰਾਈ ਦੇ ਵਿੱਚ ਵਿਚਾਰ ਕਰਦੇ ਹਾਂ, ਇਹ ਇੱਕ ਸਮੁੰਦਰ ਹੈ। ਜਿੰਨਾ ਕੋਈ ਡੂੰਘਾ ਚੁੱਭਾ ਮਾਰਦਾ ਓਨਾ ਹੀ ਉਹਨੂੰ ਕੀਮਤੀ ਹੀਰੇ ਰਤਨ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਨੇ। ਭਗਤ ਕਬੀਰ ਜੀ ਨੇ ਇਕੱਲੇ ਮਾਣ ਦੀ ਗੱਲ ਆਖੀ ਆ, ਇਹ ਵੀ ਨੋਟ ਕਰਨੀ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਪਰ ਸਤਿਗੁਰੂ ਕਹਿੰਦੇ ਨੇ, ਮਾਨ ਮੋਹ ਦੋਨੋਂ ਕੋ ਪਰ ਹਰ, ਮਾਨ ਦੇ ਨਾਲ ਮੋਹ ਵੀ ਛੱਡਣਾ। ਅਕਸਰ ਅਸੀਂ ਦੁਨੀਆਂ ਦੇ ਵਿੱਚ ਦੇਖਦੇ ਹਾਂ, ਜਿਹੜੇ ਸੰਸਾਰੀ ਲੋਕ ਨੇ ਉਹ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਨੇ। ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕ ਆਈ। ਇੱਥੋਂ ਤੱਕ ਸਰਪਣੀ ਅਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸ਼ਨ ਮਹਾਂਦੇਵ ਛਲੀਆ। ਮੋਹ ਛੱਡਣਾ ਬੜਾ ਔਖਾ ਹੈ, ਮਾਇਆ ਦਾ ਮੋਹ। ਪਰ ਸਤਿਗੁਰੂ ਕਹਿੰਦੇ ਨੇ ਗੁਰਸਿੱਖਾ ਜੇ ਤੂੰ ਸਪੁੱਤਰ ਬਣਨਾ ਤੇ ਤੂੰ ਪਰਿਵਾਰ ਵਿੱਚ ਰਹਿਣਾ ਸੰਸਾਰ ਵਿੱਚ ਰਹਿਣਾ ਤੇ ਫਿਰ ਮਾਇਆ ਦਾ ਮੋਹ ਛੱਡ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੋਹ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਇਹ ਬਚਣ ਦਾ ਤਰੀਕਾ ਵੀ ਹੈ। ਮਾਇਆ ਸਪਣੀ ਹੈ ਨਾ, ਜੇ ਇਹਦੇ ਡੰਗ ਤੋਂ ਬਚਣਾ ਹੈ ਤਾਂ ਫਿਰ ਗਾਰੂੜੂ ਮੰਤਰ ਚਾਹੀਦਾ, ਜਿਨ ਸੱਚ ਨਾਮ ਚਿੱਤ ਲਾਇਆ। ਵਾਹਿਗੁਰੂ ਗੁਰਮੰਤਰ ਗਾਰੂੜੂ ਮੰਤਰ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਜਦੋਂ ਆਪਾਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਤਾਂ ਜਿਹੜੀ ਮਾਇਆ ਦੀ ਜ਼ਹਿਰ ਹੈ ਇਹ ਆਪਣੇ ਆਪ ਹੀ ਉਤਰ ਜਾਂਦੀ ਹੈ। ਇਸ ਲਈ ਹਜ਼ੂਰ ਕਹਿੰਦੇ ਨੇ ਗੁਰਸਿੱਖਾ ਜੇ ਤੂੰ ਗ੍ਰਸਤੀ ਹੈ, ਸੰਸਾਰੀ ਹੈ, ਕਬੀਲਦਾਰ ਹੈ, ਪਰਿਵਾਰ ਵਾਲਾ ਹੈ, ਸਤਿਗੁਰੂ ਨੇ ਆਖਿਆ ਮਾਇਆ ਨਹੀਂ ਛੱਡਣੀ, ਮੋਹ ਛੱਡਣਾ। ਕਿਉਂਕਿ ਮਾਇਆ ਤਾਂ ਸਾਡੀ ਇੱਕ ਜੀਵਨ ਦੀ ਲੋੜ ਹੈ, ਜ਼ਰੂਰਤ ਹੈ। ਗੁਰੂ ਮਹਾਰਾਜ ਨੇ ਤੁਰਕੀ ਬਾਣੀ ਵਿੱਚ ਕਿਤੇ ਵੀ ਮਾਇਆ ਦੇ ਤਿਆਗ ਦੀ ਗੱਲ ਨਹੀਂ ਸਾਨੂੰ ਆਖੀ। ਉਹ ਕਹਿੰਦੇ ਮਾਣ ਮੋਹ ਦੋਨੋਂ ਕੋ ਪਰ ਹੈ, ਜੇ ਤੂੰ ਗ੍ਰਸਤੀ ਹੈ ਤੂੰ ਮੋਹ ਛੱਡ, ਜੇ ਤੂੰ ਬਰਕਤ ਹੈ ਤਾਂ ਫਿਰ ਮਾਣ ਛੱਡ। ਗ੍ਰਸਤੀਆਂ ਨੂੰ ਮਾਇਆ ਦਾ ਮੋਹ ਅੱਗੇ ਤੁਰਨ ਨਹੀਂ ਦਿੰਦਾ, ਅਤੇ ਜਿਹੜੇ ਬਰਕਤ ਨੇ, ਤਿਆਗੀ ਨੇ, ਅਵਧੂਤ ਨੇ, ਸੰਨਿਆਸੀ ਨੇ, ਉਹਨਾਂ ਨੂੰ ਮਾਣ ਨਹੀਂ ਅੱਗੇ ਜਾਣ ਦਿੰਦਾ। ਇਹ ਦੋ ਰੁਕਾਵਟਾਂ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰਸਿੱਖਾ ਜੇ ਤੂੰ ਸਪੁੱਤਰ ਬਣਨਾ ਹੈ ਫਿਰ ਇਹ ਤਿਆਗ ਮਾਣ ਅਤੇ ਮੋਹ ਛੱਡ। ਸਭ ਤੋਂ ਵੱਡੀ ਗੱਲ ਗੁਰੂ ਮਹਾਰਾਜ ਨੇ ਤਿਆਗੀ ਦੀ ਅਵਸਥਾ ਇਹ ਬਾਣੀ ਵਿੱਚ ਲਿਖੀ ਹੈ, ਸਭ ਕੁਝ ਤਿਆਗ ਕੇ ਵੀ ਹੰਕਾਰ ਨਹੀਂ ਕਰਨਾ। ਬਿਨ ਹੋਂ ਤਿਆਗ ਕਹਾਂ ਕੋ ਤਿਆਗੀ। ਜਿੰਨਾ ਚਿਰ ਮਨੁੱਖ ਹੰਕਾਰ ਨਹੀਂ ਛੱਡਦਾ, ਮੈਂ ਨਹੀਂ ਛੱਡਦਾ, ਉਹ ਕਾਹਦਾ ਤਿਆਗੀ ਹੈ। ਬਾਹਰਲੇ ਤਿਆਗ ਨੂੰ ਗੁਰੂ ਮਹਾਰਾਜ ਨੇ ਕੋਈ ਅਹਿਮੀਅਤ ਨਹੀਂ ਦਿੱਤੀ। ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨੇ ਐ ਮੇਰੇ ਸਿੰਘੋ ਜੇ ਸੰਨਿਆਸ ਲੈਣਾ ਤਾਂ ਛੱਡਣਾ ਕੁਝ ਵੀ ਨਹੀਂ। ਕਿਵੇਂ ਸੰਨਿਆਸੀ ਬਣਨਾ? ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਹ ਸਿੱਖੀ ਦੇ ਸਿਧਾਂਤ ਨੇ। ਤਿਆਗ ਕਿਹੋ ਜਿਹਾ ਕਰਨਾ? ਦਾਸ ਨੂੰ ਇੱਕ ਛੋਟੀ ਜੀ ਘਟਨਾ ਯਾਦ ਆ ਗਈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦਾ ਬੜੇ ਸਤਿਕਾਰ ਦੇ ਨਾਲ ਆਪਾਂ ਸਾਰੇ ਨਾਮ ਲੈਂਦੇ ਹਾਂ, ਉਹਨਾਂ ਵਿੱਚ ਸਾਰੇ ਸਿੱਖੀ ਦੇ ਗੁਣ ਸੀ। ਜੇ ਕਹਿ ਲਈਏ ਨਾ ਉਹ ਪੂਰਨ ਖਾਲਸਾ ਸਨ, ਪੂਰਨ ਗੁਰਸਿੱਖ ਸਨ, ਉਹ ਇੱਕ ਪੂਰਨ ਸੰਤ ਸਨ, ਜਾਂ ਉਹ ਬ੍ਰਹਮ ਗਿਆਨੀ ਸਨ, ਸਾਰੀਆਂ ਗੱਲਾਂ ਉਹਨਾਂ 'ਤੇ ਢੁੱਕੀ ਜਾਂਦੀਆਂ। ਕਿਉਂਕਿ ਸਿੱਖੀ ਦੇ ਸਾਰੇ ਗੁਣ ਜਿਹਦੇ ਵਿੱਚ ਆ ਜਾਣ ਤਾਂ ਫਿਰ ਉਹ ਸਪੁੱਤਰ ਹੁੰਦੇ, ਪੁੱਤ ਸਪੁੱਤ ਕਰੇਂ। ਅਸਲੀ ਕਲਗੀਧਰ ਪਾਤਸ਼ਾਹ ਦੇ ਪੁੱਤਰ ਜੇ ਉਹਨਾਂ ਨੂੰ ਆਖ ਲਈਏ ਇਹ ਕੋਈ ਅਤਕਥਨੀ ਨਹੀਂ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਤੁਹਾਡੀ ਇਸ ਸ਼ਾਂਤੀ ਆਏ ਅਤੇ ਇਸ ਧਰਤੀ ਨੂੰ ਭਾਗ ਲੱਗੇ, ਅਤੇ ਹੁਣ ਆਪਾਂ ਸਾਰੇ ਇੱਥੇ ਬੈਠ ਕੇ ਕੀਰਤਨ ਕਥਾ ਸੇਵਾ ਸਿਮਰਨ ਦੇ ਲਾਹੇ ਪ੍ਰਾਪਤ ਕਰ ਰਹੇ ਹਾਂ। ਮਹਾਂਪੁਰਖ ਪਰਉਪਕਾਰ ਵਾਸਤੇ ਆਉਂਦੇ ਨੇ, ਜੇ ਕੋਈ ਕਿਸੇ ਨੂੰ ਬਚਨ ਵੀ ਕਰ ਦਿੰਦੇ ਨੇ। ਕਈ ਵਾਰੀ ਅਣਜਾਣ ਲੋਕ ਕਹਿੰਦੇ ਨੇ ਲਓ ਜੀ ਇਹ ਵੀ ਬਾਬਾ ਜੀ ਇਉਂ ਬਚਨ ਕਰਦੇ ਨੇ, ਪਰ ਉਹਦੇ ਵਿੱਚ ਕਿਸੇ ਦਾ ਭਲਾ ਹੁੰਦਾ? ਮਹਾਂਪੁਰਖਾਂ ਦਾ ਕੰਮ ਹੀ ਹੁੰਦਾ ਪਰਉਪਕਾਰ ਕਰਨਾ। ਬ੍ਰਹਮ ਗਿਆਨੀ ਪਰਉਪਕਾਰ ਉਮਾਹ, ਬਾਬਾ ਜੀ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਮਹਾਂਪੁਰਖਾਂ ਦੀ ਸੇਵਾ ਕੀਤੀ। ਸੇਵਾ ਵੀ ਉਹ ਜਿਹੜੀ ਕਿ ਆਮ ਸਾਧਾਰਨ ਸਿੱਖ ਕੋਈ ਕਰ ਵੀ ਨਹੀਂ ਸਕਦਾ, ਕਿਉਂਕਿ ਉਹ ਪੁੱਤ ਸਪੁੱਤਕ ਰਹੇ ਨੇ, ਉਹ ਸਪੁੱਤਰ ਬਣਨ ਵਾਸਤੇ ਸਭ ਕੁਝ ਕਰਨਾ ਪੈਂਦਾ। ਮਹਾਂਪੁਰਖਾਂ ਦੀ ਇੰਨੀ ਨਿਮਰਤਾ ਦੇ ਨਾਲ, ਪ੍ਰੇਮ ਦੇ ਨਾਲ ਸੇਵਾ ਕੀਤੀ ਅਤੇ ਫਿਰ ਉਹ ਖੇਡ ਵਰਤੀ। ਕਬੀਰ ਚੰਦਨ ਕਾ ਬਿਰਵਾ ਭਲਾ, ਵਿਹੜਿਓ ਟਾਕ ਪਲਾਸ, ਉਹੀ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਇਹ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ। ਬਾਬਾ ਜੀ ਕਦੇ ਕਦੇ ਬੜੇ ਪ੍ਰੇਮ ਦੇ ਵਿੱਚ ਆ ਕੇ, ਦਾਸ ਨੂੰ ਯਾਦ ਹੈ ਇੱਕ ਵਾਰੀ ਦਾਸ ਦੀ ਸਿੰਘਣੀ, ਉਸਨੇ ਆਖਿਆ ਵੀ ਬਾਬਾ ਜੀ ਨੂੰ ਘਰ ਬੁਲਾਈਏ, ਲੰਗਰ ਪਾਣੀ ਛਕਾਈਏ। ਉਹ ਆਖਰੀ ਮੌਕਾ ਸੀ। ਇੱਕ ਬਾਬਾ ਜੀ ਨੂੰ ਫੋਨ 'ਤੇ ਬੇਨਤੀ ਕੀਤੀ। ਬਾਬਾ ਜੀ ਕਹਿਣ ਲੱਗੇ ਵੀ ਦੁਪਹਿਰ ਦਾ ਪ੍ਰਸ਼ਾਦਾ ਤੁਹਾਡੇ ਪਾਸ ਆ ਕੇ ਛਕਾਂਗੇ। ਚਲੋ ਬਾਬਾ ਜੀ ਆਏ। ਚਲੋ ਹੋਰ ਮੈਂ ਗੱਲ ਲੰਬੀ ਨਾ ਕਰਾਂ, ਕਿਉਂਕਿ ਗੱਲ ਪੁੱਤ ਸਪੁੱਤ ਕਰੇਨ ਦੀ ਚੱਲ ਰਹੀ ਹੈ। ਉਹ ਘਰੇ ਮਹਾਂਪੁਰਖਾਂ ਦੀ, ਵੱਡੇ ਮਹਾਂਪੁਰਖਾਂ ਦੀ ਫੋਟੋ ਪਈ ਸੀ। ਬਾਬਾ ਜੀ ਉਹਦੇ ਕੋਲ ਜਾ ਕੇ ਖੜ੍ਹ ਗਏ, ਕਾਫੀ ਦੇਰ ਵੇਖਦੇ ਰਹੇ। ਫਿਰ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ, ਇਹ ਮਹਾਂਪੁਰਖ ਉਹ ਮਹਾਂਪੁਰਖ ਹੈ ਜਿਨ੍ਹਾਂ ਦੇ ਬਾਰੇ ਕਲਗੀਧਰ ਪਾਤਸ਼ਾਹ ਨੇ ਆਖਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਫਿਰ ਨਾਲ ਹੀ ਕਹਿਣ ਲੱਗੇ, ਆਪਾਂ ਇਹ ਗੱਲ ਕਹਿ ਨਹੀਂ ਸਕਦੇ ਲੋਕਾਂ ਦੇ ਸਾਹਮਣੇ, ਖਾਲਸਾ ਗੁਰੂ, ਗੁਰੂ ਖਾਲਸਾ, ਪਰ ਇਹ ਮਹਾਂਪੁਰਖ ਉਹੀ ਸੀ। ਇਹ ਸ਼ਰਧਾ ਭਾਵਨਾ ਦੀ ਗੱਲ ਹੁੰਦੀ ਹੈ, ਭਰੋਸੇ ਦੀ, ਪਿਆਰ ਦੀ ਗੱਲ ਹੁੰਦੀ ਹੈ। ਅਤੇ ਹੁਣ ਬਾਬਾ ਜੀ ਨੇ ਮਹਾਂਪੁਰਖਾਂ ਦੀ ਸੇਵਾ ਕੀਤੀ, ਉਹ ਸਿੱਖੀ ਦੇ ਗੁਣ ਸਾਰੇ ਉਹਨਾਂ ਨੇ ਪ੍ਰਾਪਤ ਕਰ ਲਏ। ਕਿਉਂਕਿ ਮਹਾਂਪੁਰਖ ਉਹ ਹੈ ਜਿਹੜਾ ਪਰਮੇਸ਼ੁਰ ਨਾਲ ਜੁੜਿਆ ਹੋਵੇ। ਹੁਣ ਜਿਵੇਂ ਆ ਚੁੰਬਕ ਹੁੰਦਾ ਨਾ, ਚੁੰਬਕ, ਉਹਦੇ ਵਿੱਚ ਇਹ ਕਸ਼ਿਸ਼ ਹੁੰਦੀ ਹੈ, ਜੇ ਉਹਦੇ ਕੋਲ ਲੋਹੇ ਦਾ ਕੋਈ ਪੀਸ ਰੱਖ ਦਿਓ, ਲੋਹੇ ਦਾ ਟੁਕੜਾ ਰੱਖ ਦਿਓ, ਉਹਨੂੰ ਆਪਣੀ ਵੱਲ ਖਿੱਚ ਲੈਂਦੇ। ਫਿਰ ਉਸ ਲੋਹੇ ਦੇ ਵਿੱਚ ਵੀ ਉਹ ਗੁਣ ਆ ਜਾਂਦਾ, ਉਹ ਛੋਟੇ ਛੋਟੇ ਲੋਹੇ ਦੇ ਕਣਾਂ ਨੂੰ ਆਪਣੇ ਵੱਲ ਖਿੱਚ ਲੈਂਦਾ। ਇਉਂ ਜਿਹੜਾ ਆਪ ਜੁੜਿਆ ਹੁੰਦਾ, ਫਿਰ ਦੂਜਿਆਂ ਨੂੰ ਵੀ ਜੋੜ ਦਿੰਦਾ। ਹੁਣ ਮਹਾਂਪੁਰਖਾਂ ਦਾ ਜੀਵਨ ਐਸਾ ਜੀਵਨ ਸੀ। ਮਹਾਂਪੁਰਖਾਂ ਦੇ ਜਥੇ ਦੇ ਸਿੰਘ ਸਨ, ਸਿੰਘ ਸਾਹਿਬ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਿਵਿੰਦਰ ਸਿੰਘ ਜੀ, ਜਿਨ੍ਹਾਂ ਨੇ ਟਕਸਾਲ ਤੋਂ ਵਿੱਦਿਆ ਪੜ੍ਹੀ, ਅਤੇ ਨਾਲ ਹੀ ਉਸ ਪਾਵਨ ਪਵਿੱਤਰ ਤਖ਼ਤ ਖਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਬਤੌਰ ਜਥੇਦਾਰ ਦੇ ਲੰਬੀ ਸੇਵਾ ਵੀ ਨਿਭਾਈ। ਅੱਜ ਸਾਡੇ ਦਰਮਿਆਨ ਨੇ ਕਥਾ ਦੁਆਰਾ ਸੰਗਤਾਂ ਨੂੰ ਕਰਤਾਰਥ ਕਰਦੇ ਨੇ। ਇਹਨਾਂ ਨੂੰ ਵੀ ਸ਼ਾਇਦ ਉਹਨਾਂ ਗੁਰਮੁਖਾਂ ਪਿਆਰਿਆਂ ਬਾਰੇ ਪਤਾ ਹੀ ਹੈ। ਜਥੇਦਾਰ ਬਾਬਾ ਭਾਗ ਸਿੰਘ ਜੀ ਖੇੜੀ ਜੱਟਾਂ ਵਾਲੇ, ਸਿੰਘ ਸਾਹਿਬ ਜਾਣਦੇ ਹੋਣਗੇ। ਉਹਨਾਂ 'ਤੇ ਬੜੀ ਮਹਾਂਪੁਰਖਾਂ ਦੀ ਕਿਰਪਾ ਸੀ। ਜੀਵਨ ਵੀ ਬਹੁਤ ਉਹਨਾਂ ਨੇ, ਚਲੋ ਸੇਵਾ ਤਾਂ ਸਰੀਰ ਉਹਨਾਂ ਦਾ, ਚਲੋ ਇੰਨਾ ਸੇਵਾ ਦੇ ਜਾਂ ਇਹ ਕਹਿ ਲਓ ਵੀ ਫਿੱਟ ਨਹੀਂ ਸੀ, ਪਰ ਬਾਣੀ ਬਹੁਤ ਪੜ੍ਹਦੇ, ਸਿਮਰਨ ਬਹੁਤ ਕਰਦੇ ਸੀ। ਉਹਨਾਂ ਨੇ ਆਪਣੀ ਹੱਡ ਬੀਤੀ ਇਹ ਘਟਨਾ ਸੁਣਾਈ। ਉਹ ਕਹਿਣ ਲੱਗੇ, ਕੋਈ ਮੇਰੇ ਪਾਸੋਂ ਕੋਈ ਗਲਤੀ ਹੋ ਗਈ, ਕੋਈ ਕਤਲ ਦਾ ਕੇਸ ਮੇਰੇ ਸਿਰ ਪੈ ਗਿਆ, ਝੂਠਾ ਜਾਂ ਸੱਚਾ, ਚਲੋ ਕੁਛ ਵੀ ਹੋ ਸਕਦਾ, ਅਤੇ ਮੈਂ ਆਪਣੇ ਬਚਾਅ ਲਈ ਸੱਚਖੰਡ ਹਜ਼ੂਰ ਸਾਹਿਬ ਨੰਦੇੜ ਚਲਿਆ ਗਿਆ। ਉੱਥੇ ਮਹਾਂਪੁਰਖ ਵੀ ਚਲੇ ਗਏ ਜਥੇ ਸਮੇਤ। ਮੇਰੇ ਮਨ ਦੇ ਵਿੱਚ ਬੜਾ ਵੈਰਾਗ ਜਿਹਾ ਪੈਦਾ ਹੋਇਆ ਰੋਜ਼ ਮਹਾਂਪੁਰਖਾਂ ਦੀ ਕਥਾ ਸੁਣਨੀ। ਇੱਕ ਦਿਨ ਮਨ ਦੇ ਵਿੱਚ ਖਿਆਲ ਆਇਆ ਵੀ ਇਹੋ ਜਿਹੇ ਮਹਾਂਪੁਰਖ ਫਿਰ ਨਹੀਂ ਲੱਭਣੇ, ਵੀ ਹੁਣ ਇਹਨਾਂ ਦੇ ਕੋਲ ਜਾ ਕੇ ਆਪਣੇ ਮਨ ਦੀ ਸਾਰੀ ਵਿਥਿਆ ਮੈਂ ਦੱਸ ਦੇਵਾਂ, ਹੋ ਸਕਦਾ ਮੇਰਾ ਭਲਾ ਹੋ ਜਾਵੇ। ਉਹ ਜਥੇਦਾਰ ਬਾਬਾ ਭਾਗ ਸਿੰਘ ਜੀ ਕਹਿਣ ਲੱਗੇ, ਦਾਸ ਨਾਲ ਵੀ ਬੜਾ ਉਹਨਾਂ ਦਾ ਪ੍ਰੇਮ ਸੀ, ਉਹ ਕਹਿਣ ਲੱਗੇ ਮੈਂ ਮਹਾਂਪੁਰਖਾਂ ਦੇ ਆਸਣ 'ਤੇ ਪਹੁੰਚਿਆ ਅਤੇ ਮੇਰੇ ਮਨ ਵਿੱਚ ਇੰਨਾ ਵੈਰਾਗ ਪੈਦਾ ਹੋਇਆ ਅਤੇ ਮੈਂ ਜੋ ਕੁਝ ਮੇਰੇ ਕੋਲ ਸੀ ਨਾ ਮਾਇਆ, ਸੋਚਿਆ ਵੀ ਮੈਂ ਮਹਾਂਪੁਰਖਾਂ ਨੂੰ ਭੇਟ ਕਰ ਦੇਣੀ ਸਾਰੀ ਮਾਇਆ। ਹੈ ਕਿੰਨੀ ਸੀ? ਕੇਵਲ 20 ਰੁਪਏ। ਅਤੇ ਮੈਂ ਸੋਚਿਆ ਵੀ ਇਹ ਜਿਹੜੇ 20 ਰੁਪਏ ਨੇ ਇਹ ਵੀ ਮਨ ਨੂੰ ਟਿਕਣ ਨਹੀਂ ਦਿੰਦੇ, ਮਾਇਆ ਦਾ ਸੁਭਾਅ ਹੀ ਹੈ, ਚਾਹੇ ਜੇਬ 'ਚ ਪੈਸੇ ਹੋਣ ਨਾ ਮਨ ਇੱਧਰ ਉੱਧਰ ਭੱਜਦਾ ਰਹਿੰਦਾ। ਉਹ ਕਹਿੰਦੇ ਮੇਰੇ ਕੋਲ 20 ਰੁਪਏ ਸੀ, ਮੈਂ ਕਿਹਾ ਵੀ ਇਹਨਾਂ ਤੋਂ ਕਰਾਉਣਾ ਕੀ ਹੈ, ਅਤੇ ਮੈਂ ਮਹਾਂਪੁਰਖਾਂ ਨੂੰ ਭੇਟਾ ਕਰ ਦਿੱਤੇ ਅਤੇ ਹੱਥ ਜੋੜ ਕੇ ਮਹਾਂਪੁਰਖਾਂ ਦੇ ਕੋਲ ਖੜਿਆ, ਮਨ ਭਰਿਆ ਆ। ਅਤੇ ਮਹਾਂਪੁਰਖ ਕਹਿਣ ਲੱਗੇ ਆਓ ਭਾਈ ਭਾਗ ਸਿੰਘ ਜੀ, ਕੀ ਗੱਲ ਹੈ, ਤੁਹਾਡੇ ਮਨ ਵਿੱਚ ਵੈਰਾਗ ਪੈਦਾ ਹੋ ਗਿਆ? ਕਹਿੰਦੇ ਹਾਂ, ਮੇਰੇ ਮਨ ਵਿੱਚ ਤੁਹਾਡੀ ਕਥਾ ਸੁਣ ਕੇ ਵੈਰਾਗ ਪੈਦਾ ਹੋਇਆ। ਅੱਛਾ, ਹੁਣ ਤੁਸੀਂ ਫਿਰ ਮਾਇਆ ਦਾ ਤਿਆਗ ਕਰਨਾ ਚਾਹੁੰਦੇ ਹੋ? ਹਾਂ ਮਹਾਰਾਜ, ਮੈਂ ਮਾਇਆ ਦਾ ਤਿਆਗ ਕਰਨਾ ਚਾਹੁੰਦਾ। ਤੂੰ ਹੁਣ ਮਾਇਆ ਤਿਆਗ ਦਿੱਤੀ ਹੈ? ਹਾਂ ਜੀ, ਮੈਂ ਹੁਣ ਮਾਇਆ ਤਿਆਗ ਦਿੱਤੀ ਹੈ। ਕਿਵੇਂ ਤਿਆਗੀ ਹੈ? ਆਹ ਜੀ, 20 ਰੁਪਏ ਮੇਰੇ ਕੋਲ ਸੀ, ਮੈਂ ਤੁਹਾਡੇ ਚਰਨਾਂ ਵਿੱਚ ਭੇਟ ਕਰ ਦਿੱਤੇ ਨੇ, ਮੈਂ ਮਾਇਆ ਤਿਆਗ ਦਿੱਤੀ, ਹੁਣ ਇਸ ਤੋਂ ਅੱਗੇ ਮੈਂ ਮਾਇਆ ਨੂੰ ਹੱਥ ਨਹੀਂ ਲਾਉਣਾ। ਮਹਾਂਪੁਰਖ ਉਹਨਾਂ ਦੀ ਜਿਹੜੀ ਭਵਿੱਖ ਦੀ ਸੇਵਾ ਸੀ ਉਹਨੂੰ ਆਪਣੇ ਧਿਆਨ ਵਿੱਚ ਲਿਆ ਕੇ ਕਹਿਣ ਲੱਗੇ ਭਾਈ ਭਾਗ ਸਿੰਘ ਜੀ ਬੈਠੋ, ਅਸੀਂ ਤੁਹਾਨੂੰ ਦੱਸੀਏ ਤਿਆਗ ਕਿਵੇਂ ਕਰੀਦਾ। ਹੁਣ ਦੂਜੇ ਜਿਹੜੇ ਆਮ ਸਾਧੂ ਨੇ ਉਹ ਤਾਂ ਕਹਿੰਦੇ ਵੀ ਪਰਿਵਾਰ ਛੱਡ ਦਿਓ, ਮਾਇਆ ਨੂੰ ਹੱਥ ਲਾਉਣਾ ਛੱਡ ਦਿਓ। ਹੱਥ ਲਾਉਣਾ ਤਾਂ ਛੱਡ ਦਿੰਦੇ ਨੇ ਪਰ ਗੁਪ ਥੈਲੀਆਂ ਵੀ ਲਈ ਜਾਂਦੇ ਨੇ, ਉਹ ਕਾਹਦਾ ਤਿਆਗ ਹੋਇਆ? ਮਹਾਰਾਜ ਨੂੰ ਮੱਥਾ ਨਹੀਂ ਟੇਕਣਾ ਨਾ ਟੇਕਣ ਦੇਣਾ, ਅਤੇ ਆਪਣੇ ਆਸਣ 'ਤੇ ਸਭ ਕੁਛ ਹੀ ਭੇਟਾ ਹੋ ਹੀ ਜਾਂਦਾ ਅਤੇ ਲਈ ਜਾਂਦੇ ਨੇ। ਕਹਿੰਦੇ ਅਸੀਂ ਤਿਆਗੀ ਹਾਂ, ਸਾਡੀ ਮਰਜ਼ਾਦਾ ਹੈ, ਉਹ ਉਹਨਾਂ ਨੂੰ ਮੁਬਾਰਕ ਹੋਵੇ। ਪਰ ਮਹਾਂਪੁਰਖ ਕਹਿਣ ਲੱਗੇ ਅਸੀਂ ਤੁਹਾਨੂੰ ਦੱਸੀਏ ਤਿਆਗ ਕਿਵੇਂ ਕਰਨਾ, ਗੁਰਮਤ ਦਾ ਤਿਆਗ ਕਿਵੇਂ ਹੁੰਦਾ। ਇਹ ਗੱਲਾਂ ਮਹਾਂਪੁਰਖਾਂ ਦੇ ਜੀਵਨ ਤੋਂ ਹੀ ਸਾਨੂੰ ਮਿਲਦੀਆਂ ਨੇ ਨਾ। ਅਤੇ ਉਸ ਵੇਲੇ ਮਹਾਂਪੁਰਖ ਕਹਿਣ ਲੱਗੇ ਭਾਈ ਭਾਗ ਸਿੰਘ ਜੀ, ਇਹ ਮਾਇਆ ਦਾ ਤਿਆਗ ਇਉਂ ਨਹੀਂ ਹੋਣਾ, ਹੁਣ ਤੁਹਾਡੇ ਸਰੀਰ ਨੂੰ ਸਰੀਰ ਢਿੱਲਾ ਮੱਠਾ ਹੋ ਜਾਵੇ, ਡਾਕਟਰ ਕੋਲ ਦਵਾਈ ਲੈਣੀ ਹੈ, ਅਤੇ ਫਿਰ ਕਿਵੇਂ ਤੁਸੀਂ ਲਾਓਗੇ? ਤੁਸੀਂ ਗੁਰਦੁਆਰੇ ਸਾਹਿਬ ਯਾਤਰਾ ਕਰਨ ਵਾਸਤੇ ਜਾਣਾ, ਹੁਣ ਇੱਥੇ ਹਜ਼ੂਰ ਸਾਹਿਬ ਹੀ ਆਇਓ, ਦੇਗ ਦੀ ਸੇਵਾ ਕਰਾਉਣੀ ਹੈ, ਲੰਗਰ ਦੀ ਸੇਵਾ ਕਰਨੀ ਹੈ, ਕੋਈ ਵੀ ਸੇਵਾ ਕਰਨੀ ਹੈ, ਕਿਵੇਂ ਕਰੋਗੇ? ਜੇ ਮਾਇਆ ਹੀ ਤਿਆਗ ਦਿੱਤੀ ਕੁਝ ਨਹੀਂ ਹੋਣਾ, ਮਾਇਆ ਦਾ ਤਿਆਗ ਕਿਵੇਂ ਕਰਨਾ ਹੈ ਮਹਾਂਪੁਰਖ ਉਹਨਾਂ ਨੂੰ ਦੱਸ ਰਹੇ ਸਨ। ਤੁਹਾਨੂੰ ਗੁਰੂ ਮਹਾਰਾਜ ਨੇ ਕਿਸੇ ਅਸਥਾਨ ਦੀ ਸੇਵਾ ਬਖਸ਼ਿਸ਼ ਕਰਨੀ ਹੈ, ਤੁਹਾਡੇ ਕੋਲ ਮਾਇਆ ਵੀ ਬੇਅੰਤ ਆਉਣੀ ਹੈ, ਪਰ ਮਾਇਆ ਦਾ ਤਿਆਗ ਕਿਵੇਂ ਕਰਨਾ ਮਹਾਂਪੁਰਖਾਂ ਨੇ ਸਾਰੀ ਗੱਲ ਪਹਿਲਾਂ ਹੀ ਉਹਨਾਂ ਨੂੰ ਦੱਸੀ, ਬਾਅਦ ਵਿੱਚ ਹੋਇਆ ਜੋ ਕੁਛ ਹੋਇਆ। ਕਹਿਣ ਲੱਗੇ ਭਾਈ ਭਾਗ ਸਿੰਘ ਜੀ, ਤੁਹਾਡੇ ਕੋਲ ਮਾਇਆ ਆਵੇਗੀ ਅਤੇ ਜਿੰਨੀ ਮਾਇਆ ਆਵੇ ਬਈ ਤੁਸੀਂ ਸੰਗਤ ਦੀ ਮਾਇਆ ਨੂੰ ਸੰਗਤ 'ਤੇ ਹੀ ਖਰਚ ਕਰਨਾ, ਲੰਗਰ ਚਲਾਓ, ਸਿੰਘਾਂ ਦੀ ਵਸਤਰਾਂ ਦੀ ਲੋੜ ਹੈ, ਪੁਸਤਕਾਂ ਦੀ ਲੋੜ ਹੈ, ਉਹਦੇ ਲਈ ਤੁਸੀਂ ਉਹਨੂੰ ਖਰਚ ਕਰੋ। ਜੇ ਹੋਰ ਬਹੁਤੀ ਮਾਇਆ ਆਉਂਦੀ ਹੈ, ਗੁਰੂ ਮਹਾਰਾਜ ਦਾ ਕੋਈ ਗੁਰਪੁਰਬ ਆ ਜਾਂਦਾ, ਉੱਥੇ ਪੱਕਾ ਭੰਡਾਰਾ ਸੰਗਤਾਂ ਨੂੰ ਛਕਾਓ ਦੇਸੀ ਘਿਓ। ਮਹਾਂਪੁਰਖ ਕਹਿੰਦੇ ਸੀ ਵੀ ਦੇਸੀ ਘਿਓ ਦਾ ਲੰਗਰ ਬਣਾਉਣਾ, ਜੇ ਮਠਿਆਈ ਵੀ ਬਣਾਉਣੀ ਦੇਸੀ ਘਿਓ ਦੀ ਬਣਾਓ ਅਤੇ ਸੰਗਤਾਂ ਨੂੰ ਛਕਾਓ। ਇਹ ਮਾਇਆ ਦੇ ਤਿਆਗ ਦੀ ਗੱਲ ਮਹਾਂਪੁਰਖਾਂ ਨੇ ਦੱਸੀ। ਜੇ ਹੋਰ ਬਹੁਤ ਹੀ ਮਾਇਆ ਆਉਂਦੀ ਹੈ ਤਾਂ ਫਿਰ ਤੁਸੀਂ ਗੁਰਦੁਆਰੇ ਸਾਹਿਬ ਦੀ ਇਮਾਰਤ ਦੀ ਸੇਵਾ 'ਚ ਲਾਓ। ਹੋਰ ਮਾਇਆ ਆਉਂਦੀ ਹੈ ਤਾਂ ਤੁਸੀਂ ਸਿੰਘਾਂ ਦੇ ਰਿਹਾਇਸ਼ ਦੇ ਲਈ ਕਮਰੇ ਬਣਾਓ, ਸੰਗਤਾਂ ਲਈ ਸਹੂਲਤਾਂ ਬਣਾਓ। ਮਾਇਆ ਨੂੰ ਚੰਗੇ ਪਾਸੇ ਲਾਉਣਾ ਇਹੀ ਮਾਇਆ ਦਾ ਤਿਆਗ ਹੈ, ਅਤੇ ਉਂਝ ਮਾਇਆ ਨਹੀਂ ਤਿਆਗੀ ਜਾ ਸਕਦੀ। ਕੇਵਲ ਇਹ ਨੋਟਾਂ ਦਾ ਨਾਂ ਹੀ ਤਾਂ ਮਾਇਆ ਨਹੀਂ ਹੈ। ਕਦੇ ਗਹਿਰਾਈ ਵਿੱਚ ਜਦੋਂ ਆਪਾਂ ਬਾਣੀ ਦੀ ਵਿਚਾਰ ਕਰਾਂਗੇ ਪਤਾ ਲੱਗਦਾ ਮਾਇਆ ਵਿਆਪਤ ਬਹੁ ਪ੍ਰਕਾਰੀ। ਮਹਾਂਪੁਰ ਕਹਿੰਦੇ ਮਾਇਆ ਦੇ ਦੋ ਰੂਪ ਨੇ, ਜੜ ਅਤੇ ਚੇਤਨ। ਜੜ ਮਾਇਆ ਦੇ ਅੰਦਰ ਜਿਹੜੀਆਂ ਜੜ ਵਸਤਾਂ ਨੇ, ਘਰ ਹੈ, ਜ਼ਮੀਨ ਜਾਇਦਾਦ ਹੈ, ਧਨ ਹੈ, ਸੰਪੱਤੀ ਹੈ, ਇਹ ਜੜ ਮਾਇਆ ਦੇ ਵਿੱਚ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ ਨੇ। ਚੇਤਨ ਮਾਇਆ ਦੇ ਅੰਦਰ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਆ ਜਾਂਦੇ ਨੇ। ਜਿੰਨੀ ਵੀ ਜਾਨਦਾਰ ਚੀਜ਼ ਹੈ ਉਹ ਚੇਤਨ ਮਾਇਆ ਦੇ ਵਿੱਚ ਹੀ ਹੈ। ਕਿਵੇਂ ਮਾਇਆ ਤੋਂ ਬਚੋਗੇ? ਮਹਾਂਪੁਰ ਕਹਿਣ ਲੱਗੇ ਜੇ ਮਾਇਆ ਦਾ ਤਿਆਗ ਕਰਨਾ ਅਤੇ ਮਾਇਆ ਨੂੰ ਸੰਗਤ ਦੀ ਸੇਵਾ 'ਚ ਲਾਓ ਅਤੇ ਇਹ ਮਾਇਆ ਦਾ ਤਿਆਗ ਸ਼ੁਭ ਹੈ। ਉਹ ਕਹਿੰਦੇ ਫਿਰ ਮਹਾਂਪੁਰਖਾਂ ਨੇ ਮੈਨੂੰ ਜੋ ਮੇਰੇ ਜੀਵਨ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਉਹ ਪਹਿਲਾਂ ਹੀ ਦੱਸ ਦਿੱਤਾ ਸੀ। ਗੱਲ ਤਿਆਗ ਦੀ ਆ ਵੀ ਜੇ ਸਿੱਖੀ ਦੇ ਸਾਰੇ ਗੁਣ ਕਿਸੇ ਨੂੰ ਪ੍ਰਾਪਤ ਹੋ ਜਾਣਾ ਤਾਂ ਫਿਰ ਤਾਂ ਕਲਗੀਧਰ ਪਾਤਸ਼ਾਹ ਦੇ ਅਸੀਂ ਸੁਪੁੱਤਰ ਬਣ ਸਕਦੇ ਹਾਂ। ਸੇਵਾ ਸਿਮਰਨ ਤਿਆਗ ਦੀ ਗੱਲ, ਅਤੇ ਅੱਗੇ ਆ ਜਾਂਦੀ ਹੈ ਕੁਰਬਾਨੀ। ਕੁਰਬਾਨੀ ਇਹ ਸਿੱਖੀ ਦਾ ਇੱਕ ਸ਼੍ਰੋਮਣੀ ਗੁਣ ਹੈ, ਇਹ ਸਿੱਖੀ ਦੀ ਸ਼ਿਖਰ ਹੀ ਹੈ ਕਿ ਇਹਨੂੰ ਮੰਨ ਲਓ। ਪਰ ਉੱਥੇ ਤੱਕ ਜਾਣਾ ਬੜਾ ਔਖਾ ਹੈ। ਇਹ ਸੇਵਾ ਅਤੇ ਸਿਮਰਨ ਤਿਆਗ ਤੱਕ ਆਮ ਤੌਰ 'ਤੇ ਜਿੰਨੇ ਸਾਡੇ ਹੋਰ ਮਹਾਂਪੁਰਖ ਨੇ, ਸਤਿਕਾਰਯੋਗ ਨੇ, ਕਾਰ ਸੇਵਾ ਵਾਲੇ, ਸਿਮਰਨ ਵਾਲੇ, ਤਿਆਗ ਭਾਵਨਾ ਵਾਲੇ ਵੀ, ਪਰ ਜਿਹੜੀ ਕੁਰਬਾਨੀ ਹੈ ਇਹ ਸਿੱਖੀ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਸਭ ਤੋਂ ਮਹਾਨ ਲਿਖੀ ਹੈ। ਹਜ਼ੂਰ ਨੇ ਪਰਮੇਸ਼ਰ ਕੋਲੋਂ ਹੋਰ ਮੰਗਿਆ ਵੀ ਕੁਝ ਨਹੀਂ, ਅਤੇ ਇਹੀ ਆਖਿਆ ਸੀ ਜਬ ਆਪ ਕੀ ਔਧ ਨਿਦਾਨ ਬਣੈ ਅਤਿ ਹੀ ਰਣ ਮੈਂ ਤਬ ਜੂਝ ਮਰੋ। ਕੁਰਬਾਨੀ ਦੋ ਪ੍ਰਕਾਰ ਦੀ ਹੈ, ਇੱਕ ਸ਼ਾਂਤਮਈ ਢੰਗ ਦੇ ਨਾਲ ਪ੍ਰਾਪਤ ਹੁੰਦੀ ਹੈ, ਦੂਸਰੀ ਵੀਰਰਸੀ ਢੰਗ ਦੇ ਨਾਲ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਸਾਡੇ ਪਹਿਲੇ ਗੁਰੂ ਸ਼ਹੀਦ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਹੋਏ, ਉਹਨਾਂ ਨੇ ਸ਼ਾਂਤੀ ਦੀ ਇੰਤਹਾ ਕਰ ਦਿੱਤੀ। ਦੁਨੀਆਂ ਦਾ ਇਤਿਹਾਸ ਪੜ੍ਹ ਲਵੋ, ਜਿੰਨਾ ਤਸ਼ੱਦਦ, ਜਿੰਨਾ ਜ਼ੁਲਮ ਸਿਤਮ ਗੁਰੂ ਅਰਜਨ ਦੇਵ ਮਹਾਰਾਜ 'ਤੇ ਹੋਇਆ ਹੋਰ ਕਿਸੇ 'ਤੇ ਨਹੀਂ ਹੋਇਆ। ਇਹ ਸ਼ਾਂਤਮਈ ਕੁਰਬਾਨੀ ਸੀ। ਤੁਸੀਂ ਤੱਤੇ ਤਵੇ 'ਤੇ ਹੱਥ ਲਾ ਕੇ ਦੇਖ ਲਓ, ਕਿਤੇ ਅਚਾਨਕ ਭੁਲੇਖੇ ਨਾਲ ਗਰਮ ਪਾਣੀ ਹੱਥਾਂ 'ਤੇ ਪੈ ਜਾਵੇ ਅਤੇ ਬੌੜੀ ਬੌੜੀ ਕਰ ਉੱਠਦੇ ਹਾਂ। ਪਰ ਇਹ ਇੱਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਬਈ ਜੇ ਤੁਸੀਂ ਧਰਮ ਦੇ ਲਈ ਕੁਰਬਾਨੀ ਕਰਨਾ ਚਾਹੁੰਦੇ ਹੋ, ਸਿੱਖੀ ਲਈ, ਧਰਮ ਦੇ ਲਈ ਕੁਝ ਕਰਨਾ ਚਾਹੁੰਦੇ ਹੋ, ਤਾਂ ਫਿਰ ਇਸ ਢੰਗ ਦੇ ਨਾਲ ਸ਼ਾਂਤ ਹੋ ਕੇ ਵੀ ਕੁਰਬਾਨੀ ਕੀਤੀ ਜਾ ਸਕਦੀ ਹੈ। ਇਹ ਜਿਹੜੇ ਦੁਨੀਆਂ ਦੇ ਸੰਤ ਲੋਕ ਸਨ, ਮਹਾਤਮਾ ਲੋਕ ਸਨ, ਜਿਹੜੇ ਦੁਨੀਆਂ ਤੋਂ ਕਿਨਾਰਾ ਕਰ ਗਏ ਸਨ, ਉਹਨਾਂ ਲਈ ਇੱਕ ਸੰਦੇਸ਼ ਸੀ। ਤੁਸੀਂ ਇਹ ਮਤ ਸੋਚੋ ਜਦੋਂ ਕਿਸੇ 'ਤੇ ਜ਼ੁਲਮ ਹੋ ਰਿਹਾ ਹੋਵੇ ਵੀ ਇਹ ਤਾਂ ਦੂਸਰੇ 'ਤੇ ਹੋ ਰਿਹਾ ਹੈ, ਸਾਨੂੰ ਕੀ ਲੋੜ ਹੈ ਕੁਝ ਕਰਨ ਦੀ। ਅੱਜ ਗੁਆਂਢੀਆਂ ਦੇ ਘਰ ਅੱਗ ਲੱਗੀ ਹੈ, ਪਰ ਉਸੀ ਕਿ ਜੂਹੋ ਤੂੰ ਆਪਣੇ ਪੀ ਜਾ, ਉਹ ਸਾਡੇ 'ਤੇ ਵੀ ਫਿਰ ਸਮਾਂ ਆ ਸਕਦਾ। ਇਸ ਲਈ ਗੁਰਸਿੱਖ ਨੂੰ ਜੇ ਉਹ ਸ਼ਾਂਤਮਈ ਦੇ ਵਿੱਚ ਰਹਿਣਾ ਚਾਹੁੰਦਾ, ਸ਼ਾਂਤਮਈ ਢੰਗ ਦੇ ਨਾਲ ਕੁਰਬਾਨੀ ਕਰੇ। ਕਿਉਂਕਿ ਸਿੱਖੀ ਦਾ ਇਹ ਗੁਣ ਹੈ, ਜਾਉ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਹਿਲਾਂ ਮਰਨ ਕਬੂਲ, ਇਹ ਸਿੱਖੀ ਦੀ ਸ਼ਰਤ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਇਹ ਸਿੱਖੀ ਦੇ ਗੁਣ ਨੇ। ਅਤੇ ਜੇ ਹੁਣ ਸ਼ਾਂਤਮਈ ਢੰਗ ਦੇ ਨਾਲ ਕੋਈ ਸ਼ਹਾਦਤ ਪ੍ਰਾਪਤ ਕਰ ਲਵੇ, ਨੌਵੇਂ ਪਾਤਸ਼ਾਹ ਦੀ ਸ਼ਹਾਦਤ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਇਹ ਸਾਰਿਆਂ ਦੀ ਸ਼ਹਾਦਤ ਸ਼ਾਂਤਮਈ ਢੰਗ ਦੇ ਨਾਲ ਹੀ ਹੋਈ। ਪਰ ਕਲਗੀਧਰ ਪਾਤਸ਼ਾਹ ਨੇ ਆਖਿਆ ਬਈ ਜੇ ਕੋਈ ਦੁਸ਼ਮਣ ਪ੍ਰੇਮ ਦੀ ਭਾਸ਼ਾ ਨੂੰ, ਸ਼ਾਂਤੀ ਦੀ ਭਾਸ਼ਾ ਨੂੰ ਨਹੀਂ ਸਮਝਦਾ, ਫਿਰ ਉਹਦੀ ਬੋਲੀ ਵਿੱਚ ਉਹਨੂੰ ਸਮਝਾਉਣਾ ਵੀ ਜਾਇਜ਼ ਹੈ। ਚੂੰ ਕਰ ਅਜ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਸ਼ਾਂਤੀ ਦੇ ਹੀਲੇ ਵਸੀਲੇ ਮੁੱਕ ਜਾਂਦੇ ਨੇ, ਕੋਈ ਦਲੀਲ ਅਪੀਲ ਕੰਮ ਨਹੀਂ ਕਰਦੀ, ਉਸ ਵੇਲੇ ਸੂਰਮੇ ਨੂੰ ਹਥਿਆਰ ਚੁੱਕਣੇ ਜਾਇਜ਼ ਨੇ। ਇਹ ਸਾਡੇ ਸਤਿਗੁਰੂ ਨੇ ਸਾਨੂੰ ਵੀਰ ਅਸੀਂ ਕੁਰਬਾਨੀ ਕਰਨ ਦੇ ਲਈ ਸੰਦੇਸ਼ ਦਿੱਤਾ। ਇਸ ਲਈ ਜਿਹੜਾ ਸਿੱਖੀ ਦੇ ਸਾਰੇ ਗੁਣ ਧਾਰਨ ਕਰ ਲਵੇ, ਅਤੇ ਫਿਰ ਉਹਨੂੰ ਕਿਹਾ ਜਾਂਦਾ ਸਪੁੱਤਰ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰਨ, ਇਤਿਹਾਸ ਪੜ੍ਹਨਾ ਕਿਉਂ ਜ਼ਰੂਰੀ ਹੈ, ਇੱਥੋਂ ਵਿਚਾਰ ਸ਼ੁਰੂ ਹੋਈ ਸੀ, ਕਿਉਂਕਿ ਤੁਸੀਂ ਇਤਿਹਾਸ ਦੀ ਕਥਾ ਸੁਣਦੇ ਹੋ, ਸਿੰਘ ਸਾਹਿਬ ਸੁਣਾਉਂਦੇ ਨੇ, ਵੀ ਇਹ ਕਥਾ ਸੁਣ ਕੇ ਹੀ ਸਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗਦਾ ਵੀ ਪੁਰਾਣੇ ਗੁਰਸਿੱਖਾਂ ਨੇ ਕਿਵੇਂ ਘਾਲਣਾ ਘਾਲੀਆਂ, ਕਿਵੇਂ ਸੇਵਾ ਸਿਮਰਨ ਤਿਆਗ ਅਤੇ ਕੁਰਬਾਨੀ ਦੀ ਸ਼ਿਖਰ ਤੱਕ ਪਹੁੰਚੇ। ਅਤੇ ਜਦੋਂ ਆਪਾਂ ਸੁਣਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਵੀ ਤਿੰਨਾਂ ਦੇਖ ਮਨ ਚਾਓ ਉੱਠਦਾ, ਫਿਰ ਉਹ ਉਤਸ਼ਾਹ ਤਾਂ ਪੈਦਾ ਹੁੰਦਾ ਹੈ ਨਾ, ਅਤੇ ਆਪਾਂ ਵੀ ਉਸ ਰਸਤੇ ਚੱਲਦੇ ਹਾਂ, ਅਤੇ ਸਫਲਤਾ ਤਾਂ ਗੁਰੂ ਨੇ ਬਖਸ਼ਿਸ਼ ਕਰਨੀ ਹੈ। ਪਰ ਸੁਣ ਸੁਣ ਕੇ ਚਾਹ ਤਾਂ ਪੈਦਾ ਹੁੰਦਾ ਹੈ ਨਾ, ਇਸ ਲਈ ਸੁਣਨੀ ਜ਼ਰੂਰੀ ਹੈ। ਸੋ ਸਮਾਂ ਕਾਫੀ ਹੋ ਰਿਹਾ, ਅਤੇ ਹੁਣ ਦਾਸ ਇੱਥੇ ਆਪਣੇ ਵਿਚਾਰਾਂ ਨੂੰ ਸੀਮਿਤ ਕਰਨਾ ਚਾਹੁੰਦਾ। ਦਾਸ ਸਮੂਹ ਸੰਗਤਾਂ ਦਾ, ਇਸ ਗੁਰੂ ਘਰ ਦੇ ਸੇਵਾਦਾਰਾਂ ਦਾ, ਸਾਰਿਆਂ ਦਾ ਹੀ ਰੋਮ ਰੋਮ ਕਰਕੇ ਧੰਨਵਾਦੀ ਹੈ ਵੀ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਵਾਏ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਅਸਥਾਨ ਨੂੰ ਅਤੇ ਗੁਰੂ ਕੀਆਂ ਸੰਗਤਾਂ ਨੂੰ, ਸਮੂਹ ਸੇਵਾਦਾਰਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਸਾਰੀਆਂ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।